Wahguru. सतनाम सिरवाहे गुरु जी तन तन गुरु गरीब नवाज सब तेरा कहो नानक सब तेरी वड़ियाई कोई ना ओ ना जाने मेरा
ज्ञान ध्यान किश कर्म ना जाना सार ना जाना तेरी सब ते वड़ा सतगुरु नानक जिन कल राखी मेरी आनंद गुण निदान गुरु गरीब नवाज सारी संगत गज के बोलना सतनाम श्री वाहे गुरु जी Thank you.
ਕੀਤਾ ਹੈ ਦੀਦਾਰ ਜਿਸਨੇ, ਕੀਤਾ ਹੈ ਦੀਦਾਰ ਜਿਸਨੇ, ਤ੍ਰਿਪਤਾ ਦੇ ਲਾਡਲੇ ਦਾ ਗੇੜ ਹੈ 84 ਵਾਲਾ ਗਿਆ ਉਹਦਾ ਕੱਟਿਆ, ਕੀਤਾ ਹੈ ਦੀਦਾਰ ਇਸ਼ਾਰੇ ਨਾਲ ਰੋਕ ਕੇ ਵਖਾਲ ਦਿੱਤਾ, ਗੁੱਸੇ ਵਿੱਚ ਵੜੀ ਨੇ ਜਾ ਪਰਬਤ ਉਲਟਿਆ, ਗੁੱਸੇ ਵਿੱਚ ਵੜੀ ਨੇ ਜਾ, ਗੁੱਸੇ ਵਿੱਚ ਵੜੀ ਨੇ ਜਾ ਪਰਬਤ ਉਲਟਿਆ, ਗੇੜ ਹੈ 84 ਵਾਲਾ ਗਿਆ ਉਹਦਾ ਕੱਟਿਆ, ਧੂੜੀ ਲੈ ਕੇ ਜੋੜਿਆਂ ਦੀ ਦੇਵਤੇ ਦੇ ਰੂਪ ਵਿੱਚ ਜੀਵਨ ਪਲਟਿਆ, ਦੇਵਤੇ ਦੇ ਰੂਪ ਵਿੱਚ, ਦੇਵਤੇ ਦੇ ਰੂਪ ਵਿੱਚ ਜੀਵਨ ਪਲਟਿਆ, ਗੇੜਾ ਹੈ 84 ਵਾਲਾ ਗਿਆ ਉਹਦਾ ਕੱਟਿਆ, ਪਵਜਲੋਂ ਪਾਰ ਹੋ ਗਏ, ਕਾਮ ਅਤੇ ਕ੍ਰੋਧ ਵਿੱਚ ਸੜ ਰਹੇ ਸੀ ਤੇ ਸੜ ਰਹੇ ਹਿਰਦੇ ਠੰਡੇ ਠਾਰ ਹੋ ਗਏ, ਹੋ ਰਹੇ ਪਾਇਆ ਸੀ ਕੁੱਡੇ ਜਰਾ ਕਿਸ਼ਾਨ ਨੂੰ ਤੇ ਸੱਜਣ ਠੱਗ ਵਰਗੇ ਸੇਵਾਦਾਰ ਹੋ ਗਏ, ਦਰਸ਼ਨ ਕੀਤੇ ਨੇ ਜਿੰਨਾ ਮਨ ਚਿੱਤ ਲਾ ਕੇ ਤੇ ਪ੍ਰਗਟ ਵਿੱਚ ਉਹ ਸਾਰੇ ਸੰਸਾਰ ਹੋ ਗਏ,
ਉੱਚਾ ਤੇ ਜੋ ਤੇਰੀ ਹਜ਼ੂਰੀ ਵਿੱਚ ਚੁੱਕ ਜਾਂਦੇ ਮੁੜ ਕੇ ਉਹਨਾਂ ਤੇ ਫੇਰ ਬਹਾਰ ਆਵੇ ਤੇ ਬੂਟੇ ਜ਼ਿੰਦਗੀ ਦੇ ਜਿਹੜੇ ਨਹੀਂ ਸੁੱਕ ਜਾਂਦੇ ਜੀਵਨ ਲਹਿਰ ਫੇਰੀ ਉਹਨਾਂ ਚੋਂ ਹੋਏ ਪੈਦਾ ਤੇ ਸੋਮੇ ਧਰਮ ਵਾਲੇ ਜਿਹੜੇ ਰੁਕ ਜਾਂਦੇ ਤੇਰੇ ਦਰ ਉੱਤੇ ਜੋ ਆ ਕੇ ਕਰੇ ਸਜਦਾ ਤੇ ਉਹਦੇ ਗੇੜ 84 ਦੇ ਮੁੱਕ ਜਾ
ਖਾਲਸਾ ਜੀ ਨਾਨਕ ਹੀ ਨਾਨਕ ਚਤਾਰ ਮੁਖੋ ਮਾਨਸ ਜਨਮ ਦਾ ਜੇ ਲਾਹ ਚਾਹੁੰਦੇ ਖੱਟਿਆ ਮਾਨਸ ਜਨਮ ਦਾ ਜੇ ਮਾਨਸ ਜਨਮ ਦਾ ਜੇ ਲਾਹ ਚਾਹੁੰਦੇ ਖੱਟਿਆ ਗੇੜਾ ਹੈ 84 ਵਾਲਾ ਗਿਆ ਉਹਦਾ ਕੱਟਿਆ ਕੀਤਾ ਹੈ ਦੀਦਾਰ ਜਿਸਨੇ ਕੀਤਾ ਹੈ ਦੀਦਾਰ ਜਿਸਨੇ ਤੇ ਪਤਾ ਦੇ ਲਾਡਲੇ ਦਾ ਗੇੜ ਹੈ 84 ਵਾਲਾ ਗਿਆ ਉਹਦਾ ਕੱਟਿਆ ਕੀਤਾ ਹੈ ਦੀਦਾਰ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹੈ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਨ ਲਈ ਰਾਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਵਕਤ ਕੱਢ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜ ਬੈਠੇ ਸਨਮਾਨਯੋਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਨਵਾਜੇ ਗਰੀਬ ਨਵਾਜ ਪਿਆਰੇ ਗੁਰੂ ਖਾਲਸਾ ਸਾਰ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਇੱਕ ਵਾਰੀ ਆਪਣੀ ਰਸਨਾ ਤੋਂ ਚੜ੍ਹਦੀ ਕਲਾ ਨਾਲ ਬੁਲੰਦ ਆਵਾਜ਼ ਵਿੱਚ ਕਹੋ ਸਤਨਾਮ ਵਾਹਿਗੁਰੂ। ਵੱਡ ਭਾਗੇ ਹੈ ਜੇ ਮੈਂ ਐਂ ਕਹਿ ਲਵਾਂ ਕਿ ਸੱਚਖੰਡ ਅੰਦਰ ਬਰਾਜ ਕੇ ਸਤਿਗੁਰੂ ਦੀ ਗੋਦ ਅੰਦਰ ਸੱਜ ਕੇ ਬੈਠੇ ਤਾਂ ਕੋਈ ਅਤ ਕਥਨੀ ਦੀ ਬਾਤ ਨਹੀਂ ਹੈ। ਮੈਂ ਪੰਜਾਬ ਇੱਕ ਨਗਰ ਅੰਦਰ ਦੀਵਾਨ ਕਰ ਰਿਹਾ ਸਾਂ ਜਦੋਂ ਮੇਰੇ ਸਾਥੀਆਂ ਨੇ ਸ਼ੁਰੂਆਤ ਕਰਕੇ ਹੁਣ ਦੀ ਤਰ੍ਹਾਂ ਸਟੇਜ ਉੱਤੇ ਮੈਂ ਅੱਗੇ ਹੋ ਕੇ ਫਤਿਹ ਬੁਲਾਈ ਅਤੇ ਮੈਂ ਇਹੀ ਸ਼ਬਦ ਕਹੇ ਕਿ ਆਪ ਸੱਚਖੰਡ ਵਿੱਚ ਬਰਾਜ ਕੇ ਬੈਠੇ ਹੋ ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਨੌਜਵਾਨ ਗੱਭਰੂ ਕੋ 20-22 ਸਾਲ ਦੀ ਉਮਰ ਹੋਵੇਗੀ ਅਤੇ ਸਟੇਜ ਤੋਂ ਪਿੱਛੇ ਆਣ ਕੇ ਮੈਨੂੰ ਕਹਿੰਦਾ ਕੋਮਲ ਜੀ ਜਦੋਂ ਸਟੇਜ ਉੱਤੇ ਕੁਝ ਬੋਲਦੇ ਹੋ ਕੁਝ ਸੋਚ ਕੇ ਬੋਲਿਆ ਕਰੋ। ਮੈਂ ਕਿਹਾ ਵੀਰ ਜੀ ਮੇਰੇ ਕੋਲੋਂ ਗਲਤੀ ਕੀ ਹੋ ਗਈ ਹੈ? ਉਹ ਕਹਿੰਦਾ ਜਦੋਂ ਤੁਸੀਂ ਸਟੇਜ ਦੀ ਸ਼ੁਰੂਆਤ ਕੀਤੀ ਸੀ ਨਾ ਤੁਸੀਂ ਸਾਨੂੰ ਸਾਰਿਆਂ ਨੂੰ ਇਹ ਸੰਬੋਧਨ ਕਰਕੇ ਕਿਹਾ ਸੀ ਕਿ ਆਪ ਸੱਚਖੰਡ ਵਿੱਚ ਬਰਾਜ ਕੇ ਬੈਠੇ ਹੋ ਅਤੇ ਤੁਹਾਨੂੰ ਪਤਾ ਹੈ ਸੱਚਖੰਡ ਵਿੱਚ ਬੰਦਾ ਕਦੋਂ ਜਾਂਦਾ ਹੈ? ਮੈਂ ਕਿਹਾ ਨਹੀਂ ਵੀਰ ਜੀ ਮੈਨੂੰ ਤਾਂ ਪਤਾ ਨਹੀਂ। ਉਹ ਕਹਿੰਦੇ ਜਿਸ ਬੰਦੇ ਨੇ ਬਹੁਤੇ ਚੰਗੇ ਕਰਮ ਕੀਤੇ ਹੋਣ ਅਤੇ ਉਹ ਸਰੀਰ ਛੱਡ ਦੇਵੇ ਦੁਨੀਆਂ ਤੋਂ ਤੁਰ ਜਾਏ ਉਹ ਬੰਦਾ ਸੱਚਖੰਡ ਵਿੱਚ ਜਾਂਦਾ ਹੈ ਅਤੇ ਤੁਸੀਂ ਸਾਨੂੰ ਸਾਰਿਆਂ ਨੂੰ ਮਰੇ ਹੀ ਸਮਝ ਲਿਆ ਸੀ ਇਹ ਸਾਰੇ ਮਰੇ ਹੀ ਬੈਠੇ। ਮੈਂ ਕਿਹਾ ਵੀਰ ਜੀ ਮੈਂ ਹੈਰਾਨ ਹਾਂ ਤੇਰੀ ਸੋਚ ਉੱਤੇ ਮੈਨੂੰ ਨਹੀਂ ਪਤਾ ਤੂੰ ਸੱਚਖੰਡ ਦਾ ਨਕਸ਼ਾ ਕਿਹਦੇ ਕੋਲੋਂ ਪੁੱਛ ਲਿਆ ਕਿ ਸੱਚਖੰਡ ਕਦੋਂ ਬਣਦਾ ਹੈ। ਮੈਂ ਕਿਹਾ ਮੈਂ ਤਾਂ ਹਜ਼ੂਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਪੁੱਛਿਆ ਹੈ ਕਿ ਸੱਚਖੰਡ ਕਦੋਂ ਬਣਦਾ ਹੈ। ਮੈਂ ਉਹਦੇ ਪ੍ਰਤੀ ਗੁਰੂ ਨਾਨਕ ਦੇ ਮਹਾਰਾਜ ਦੀ ਸੋਚ ਪ੍ਰਤੀ ਇਹ ਸ਼ਬਦ ਕਹਿ ਦਿੱਤੇ ਕਿ ਆਪ ਸੱਚਖੰਡ ਵਿੱਚ ਬਰਾਜ ਕੇ ਬੈਠੇ ਹੋ। ਸਤਿਕਾਰਯੋਗ ਸਾਧ ਸੰਗਤ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਰਚਨਾ ਜਪਦੀ ਬਾਣੀ ਜਿਸ ਨੂੰ ਅਸੀਂ ਜਪਜੀ ਸਾਹਿਬ ਕਹਿ ਕੇ ਸਤਿਕਾਰ ਨਾਲ ਆਪਣੀ ਰਸਨਾ ਤੋਂ ਵੰਡਿਆਉਂਦੇ ਹਾਂ, ਮੇਰੇ ਹਜ਼ੂਰ ਜਪਦੀ ਬਾਣੀ ਅੰਦਰ ਫਰਮਾਨ ਕਰਦੇ ਹੋਏ ਕਹਿੰਦੇ ਨੇ ਸੱਚਖੰਡ ਵਸੇ ਨਿਰੰਕਾਰ। ਜਿੱਥੇ ਨਿਰੰਕਾਰ ਵਸਦਾ ਹੈ ਉਹ ਸੱਚਖੰਡ ਹੈ, ਉਹ ਥਾਂ ਸੱਚਖੰਡ ਬਣ ਜਾਂਦੀ ਹੈ। ਫਿਰ ਯਾਦ ਰੱਖੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲੋਂ ਪੁੱਛੀਏ ਕਿ ਨਿਰੰਕਾਰ ਕੌਣ ਹੈ। ਕਿਸੇ ਦੁਨਿਆਵੀ ਮਨੁੱਖ ਦੀ ਸੋਚ ਨਾ ਵਾਪੋ ਨਿਰੰਕਾਰ ਕੌਣ ਹੈ। ਜਦੋਂ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲੋਂ ਪੁੱਛਦੇ ਹਾਂ ਨਿਰੰਕਾਰ ਕੌਣ ਹੈ, ਤੇ ਮੇਰੇ ਹਜ਼ੂਰ ਸਾਡੀ ਇਸ ਗੱਲ ਦਾ ਜਵਾਬ ਦਿੰਦੇ ਹੋਏ ਆਪਣੀ ਰਸਨਾ ਤੋਂ ਕਹਿੰਦੇ ਨੇ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਮੰਨ ਲਓ ਜਿੱਥੇ ਬਾਣੀ ਦਾ ਪ੍ਰਕਾਸ਼ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪ੍ਰਕਾਸ਼ਮਾਨ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਨੇ, ਬਾਣੀ ਨਿਰੰਕਾਰ ਦਾ ਰੂਪ ਹੈ। ਜਿੱਥੇ ਨਿਰੰਕਾਰ ਵੱਸਦਾ ਹੈ ਉਹ ਸੱਚਖੰਡ ਹੈ। ਆਪ ਸੱਚਖੰਡ ਅੰਦਰ ਬਰਾਜ ਕੇ ਬੈਠੇ ਹੋ, ਆਓ ਤੁਹਾਡੇ ਉੱਤੇ ਪਰਮਾਤਮਾ ਨੇ ਅਕਾਲ ਪੁਰਖ ਨੇ ਮਿਹਰ ਕੀਤੀ, ਆਪ ਨੇ ਆਪਣੇ ਕੀਮਤੀ ਵਕਤ ਵਿੱਚੋਂ ਵਕਤ ਕੱਢਿਆ, ਹਜ਼ੂਰ ਦੇ ਮੁਬਾਰਕ ਚਰਨਾਂ ਅੰਦਰ ਸੱਜ ਕੇ ਬੈਠੇ ਹੋ। ਥੋੜ੍ਹੀ ਜਿਹੀ ਰਹਿਮਤ ਦਾਸਾਂ ਦੇ ਢਾਡੀ ਜੱਥੇ ਉੱਤੇ ਵੀ ਕਰਿਆ ਜੇ, ਇਤਿਹਾਸ ਦੀ ਰੰਭੀ ਹੋਈ ਦਾਸਤਾਨ ਉਹ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਸਕਾਂ। ਯੁੱਗ ਪੁਰਸ਼ ਪਰਉਪਕਾਰੀ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਿੱਖ ਕੌਮ ਨੂੰ ਫਤਿਹ ਦੇ ਸਿਮਰਨ ਅੰਦਰ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਆਪਣੀ ਰਸਨਾ ਤੋਂ ਕਰਕੇ ਇਤਿਹਾਸ ਦੀ ਵਿਚਾਰ ਬਿਨੈ ਕਰਨ ਦਾ ਬਲ ਤੇ ਉਤਸ਼ਾਹ ਬਖਸ਼ਿਸ਼ ਕਰਦੇ ਹੋਏ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ, ਮੈਂ ਕੱਲ੍ਹ ਦੇ ਦੀਵਾਨ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚੋਂ ਜੋ ਮੇਰੇ ਹਜ਼ੂਰ ਨੇ ਆਪਣੀ ਜ਼ਿੰਦਗੀ ਅੰਦਰ ਆਪਣੇ ਸਰੀਰ ਉੱਤੇ ਦੁੱਖ ਹੀ ਉਠਾ ਕੇ ਮੇਰੀ ਕੰਮ ਨੂੰ ਚੜ੍ਹਦੀ ਕਲਾ ਦਾ ਜੀਵਨ ਦਿੱਤਾ, ਉਹ ਇਤਿਹਾਸ ਦੀ ਵਿਚਾਰ ਤੁਹਾਡੇ ਸਾਹਮਣੇ ਅਰਜ਼ ਕਰਿਆ ਸਾਂ। ਇਤਿਹਾਸ ਦੀ ਵਿਚਾਰ ਇਸ ਥਾਂ ਉੱਤੇ ਪਹੁੰਚੀ ਸੀ ਕਿ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਨੇ ਪਿੰਡ ਤੋਂ ਚੱਲ ਕੇ ਔਰ ਕਪੂਰੇ ਕੋਲ ਮਿਲਣ ਤੋਂ ਬਾਅਦ ਔਰ ਛੋਟੀ ਕੌਲ ਕੋਲ ਢਿੱਲਵੀਂ ਟੇਕਣ ਤੋਂ ਬਾਅਦ ਮੇਰੇ ਸਤਿਗੁਰੂ ਜੀ ਨੂੰ ਖਬਰ ਮਿਲੀ ਕਿ ਸਰਹਿੰਦ ਦਾ ਨਵਾਬ ਵਜ਼ੀਰ ਖਾਨ ਉਹ 8,000 ਫੌਜ ਲੈ ਕੇ ਤੁਹਾਡੇ ਉੱਤੇ ਹਮਲਾ ਕਰਨ ਵਾਸਤੇ ਆ ਰਿਹਾ ਹੈ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਕਪੂਰੇ ਨੇ ਆਪਣਾ ਇੱਕ ਸਿਪਾਹੀ ਖਾਨਾ ਬਰਾੜ ਭੇਜਿਆ ਜੋ ਦੱਸ ਕੇ ਆ ਸਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਕਿ ਲੱਖੀ ਜੰਗਲ ਦਾ ਰਸਤਾ ਕਿਹੜਾ ਹੈ। ਨਾਲ ਹੀ ਭੌਰ ਪਿੰਡ ਦੇ ਰਹਿਣ ਵਾਲੇ ਸਰਦਾਰ ਗੁਰਬਖਸ਼ ਸਿੰਘ ਨੇ ਆਣ ਕੇ ਖਬਰ ਦਿੱਤੀ, ਦਾਤਾ ਜਿਹੜਾ ਸਰਹਿੰਦ ਦਾ ਨਾਜ਼ਮ ਵਜ਼ੀਰ ਖਾਨ ਹੈ ਉਹ 1-2 ਦਿਨਾਂ ਅੰਦਰ ਸਾਡੇ ਉੱਤੇ ਹਮਲਾ ਕਰਨ ਵਾਲਾ ਹੈ, ਸਾਨੂੰ ਇਸ ਤੋਂ ਅੱਗੇ ਜਾਣਾ ਚਾਹੀਦਾ ਹੈ। ਮੇਰੇ ਹਜ਼ੂਰ ਉੱਠੇ ਅਤੇ ਰਾਮਿਆਂ ਨੇ ਪਿੰਡ ਤੋਂ ਥੋੜ੍ਹਾ ਜਿਹਾ ਅੱਗੇ ਲੰਘੇ ਸਨ, ਜਿਹੜੇ ਮਾਝੇ ਦੀ ਧਰਤੀ ਤੋਂ ਸਿੱਖ ਸਰਦਾਰ ਗਏ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮਿਲ ਪਏ, ਹਜ਼ੂਰ ਦੇ ਚਰਨਾਂ ਉੱਤੇ ਮੱਥਾ ਟੇਕਿਆ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਫਤਿਹ ਬੁਲਾਉਣ ਤੋਂ ਬਾਅਦ ਆਪਣਾ ਕੰਨੀ ਖਸਕਾ ਕੇ ਇਹਨਾਂ ਤੋਂ ਅੱਗੇ ਤੁਰ ਗਏ। ਇੱਧਰੋਂ ਉਹ ਲੋਕ ਜਿਹੜੇ ਲਾਹੌਰ ਦਰਬਾਰ ਤੋਂ ਚੱਲੇ ਹੋਏ, ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਇਹ ਗੱਲ ਜਾਣਦੇ ਸਨ ਕਿ ਭੁੱਲ ਗਏ ਨੇ, ਕਿਰਾਏ ਪੈ ਗਏ ਨੇ, ਹਕੂਮਤ ਨਾਲ ਲੜਾਈਆਂ ਨਹੀਂ ਲੜਨੀਆਂ ਚਾਹੀਦੀਆਂ, ਭਾਈ ਮਹਾਂ ਸਿੰਘ ਦੇ ਜਥੇ ਤੋਂ ਬਾਅਦ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਹਾਜ਼ਰ ਹੋਏ ਔਰ ਹੱਥ ਜੋੜ ਕੇ ਸਿਰ ਚੁਕਾ ਕੇ ਚਰਨੀ ਮਸਤਕ ਚੁਕਾਉਣ ਤੋਂ ਬਾਅਦ ਆਪਣੇ ਮਿੱਠੇ ਬੋਲਾਂ ਨਾਲ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਬੇਨਤੀ ਕੀਤੀ ਸੀ, ਦਾਤਾ ਸਾਨੂੰ ਪਹਿਲੇ ਗੁਰੂਆਂ ਵਾਂਗ ਗੱਦੀ ਲਾ ਕੇ ਬੈਠਣਾ ਚਾਹੀਦਾ ਹੈ, ਪਟਾਵਾਂ ਚੜ੍ਹਾਉਣ ਵਾਲਿਆਂ ਦਾ ਕੋਈ ਅੰਤ ਨਹੀਂ, ਮਾਇਆ ਬਥੇਰੀ ਆਵੇਗੀ ਪਰ ਆਪਣੇ ਹੱਥ ਅੰਦਰ ਮਾਲਾ ਲੈ ਕੇ ਫਿਰਦੇ ਰਹੋ ਔਰ ਸਾਨੂੰ ਜੰਗਾਂ ਯੁੱਧਾਂ ਅੰਦਰ ਕੋਈ ਫਾਇਦਾ ਨਹੀਂ ਹੋਇਆ, ਅਸੀਂ ਆਪਣਾ ਘਰ ਲੁਟਵਾ ਲਿਆ ਹੈ, ਆਪਣੇ ਬੱਚੇ ਸ਼ਹੀਦ ਕਰਵਾ ਲਏ ਨੇ ਪਰ ਜਿਹੜੀ ਜ਼ਿੰਦਗੀ ਬਾਕੀ ਹੈ ਆਪਣੇ ਪਰਿਵਾਰ ਨੂੰ ਆਪਣੇ ਕੋਲ ਸੱਦ ਲਓ ਔਰ ਇੱਕ ਥਾਂ ਉੱਤੇ ਟਿਕ ਕੇ ਬੈਠੋ, ਅਸੀਂ ਹਕੂਮਤ ਨਾਲ ਮਿਲ ਕੇ ਔਰ ਤੁਹਾਡਾ ਸੁਲਹਾ ਕਰਵਾ ਦਿੰਦੇ ਹਾਂ। ਜਦੋਂ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਬਦ ਸੁਣੇ ਕਿ ਅਸੀਂ ਵਿੱਚ ਪੈ ਕੇ ਹਕੂਮਤ ਨਾਲ ਤੁਹਾਡਾ ਰਾਜੀਨਾਮਾ ਕਰਵਾ ਦਿੰਦੇ ਹਾਂ, ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨੇਤਰ ਲਾਲ ਹੋ ਗਏ। ਯਾਦ ਰੱਖਣਾ ਜਿਹੜੇ ਉਹ ਆਏ ਸਨ ਚੌਧਰ ਦੇ ਭੁੱਖੇ ਲੋਕ, ਉਹਨਾਂ ਨੂੰ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਖੜੇ ਖੜੇ ਸ਼ਬਦ ਬੋਲ ਕੇ ਆਪਣੀ ਰਸਨਾ ਤੋਂ ਉਹਨਾਂ ਨੂੰ ਜਵਾਬ ਦਿੱਤਾ ਹੈ। ਮੈਂ ਇੱਥੋਂ ਇਤਿਹਾਸ ਦਾ ਪਰਾਕਰਮ ਅੱਜ ਆਰੰਭ ਕਰਨਾ ਚਾਹੁੰਦਾ ਹਾਂ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਚੌਧਰੀ ਲੋਕ ਕਹਿ ਰਹੇ ਸਨ ਕਿ ਹਕੂਮਤ ਨਾਲ ਰਾਜੀਨਾਮਾ ਕਰਵਾ ਦਿੰਦੇ ਹਨ ਔਰ ਦੋ ਹੱਥਾਂ ਵਿੱਚ ਲੱਡੂ ਸਨ, ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਮੰਨ ਜਾਂਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰ ਉੱਤੇ ਆਸਾਨ ਸੀ ਕਿ ਅਸੀਂ ਤੁਹਾਡੀ ਸੁਲਾਹ ਹਕੂਮਤ ਨਾਲ ਕਰਵਾਈ ਹੈ, ਉੱਧਰ ਹਕੂਮਤ ਨੂੰ ਕਹਿਣਾ ਸੀ
ਕਿ ਜਿਹੜਾ ਗੁਰੂ ਤੁਹਾਡੇ ਕੋਲ ਇੰਨੀਆਂ ਫੌਜਾਂ ਨਾਲ ਈਨ ਨਹੀਂ ਮੰਨਿਆ, ਜਿਹੜਾ ਜਿੱਤ ਨਹੀਂ ਸਕੇ ਤੁਸੀਂ ਉਸ ਨੂੰ, ਅਸੀਂ ਉਸ ਗੁਰੂ ਨੂੰ ਮੁਲਾ ਕੇ ਔਰ ਤੁਹਾਡੇ ਨਾਲ ਰਲਾ ਦਿੱਤਾ ਹੈ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਾਣਦੇ ਸਨ ਆਉਣ ਵਾਲੇ ਸਮੇਂ ਦੀ ਬਾਬਤ, ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਆਏ ਹੋਏ ਚੌਧਰ ਲੋਕਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਜਿਵੇਂ ਖਰੀਆਂ ਖਰੀਆਂ ਕਹਿ ਕੇ ਉਹਨਾਂ ਨੂੰ ਜਵਾਬ ਦਿੱਤਾ, ਤੁਹਾਡੇ ਜਥਾ ਇਹਨਾਂ ਸਤਰਾਂ ਰਾਹੀਂ ਬੇਨਤੀ ਇੰਜ ਕਰ ਰਿਹਾ।
Thank you.
आना दा
ਪਾਤਸ਼ਾਹ ਮਹਾਰਾਜ ਨੇ ਜਿਹੜੇ ਇਹ ਮਸੰਦ ਲੋਕ ਸਰਕਾਰ ਦਾ ਪੱਖ ਪਾਲਣ ਵਾਲੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੁੱਲਿਆ ਜਾਣ ਕੇ ਸਮਝਾਉਣ ਵਾਸਤੇ ਆਏ ਸਨ, ਉਹਨਾਂ ਕਿਹਾ ਸਿੱਖੋ ਤੁਸੀਂ ਸਾਡੀ ਮਦਦ ਕਰਨ ਵਾਸਤੇ ਆਏ ਹੋ, ਜਾਂ ਮੈਨੂੰ ਭੁੱਲਿਆ ਜਾਣ ਕੇ ਕਰਾਈਆ ਜਾਣ ਕੇ ਔਰ ਮੈਨੂੰ ਸਮਝਾਉਣ ਵਾਸਤੇ ਆਏ ਹੋ, ਜੇ ਮੇਰੇ ਸਿਰ ਉੱਤੇ ਸੁਲ੍ਹਾ ਦਾ ਆਸਾਨ ਚਾੜਨ ਵਾਸਤੇ ਆਏ ਹੋ ਤਾਂ ਮੈਨੂੰ ਇਹੋ ਜਿਹੇ ਸਿੱਖਾਂ ਦੀ ਮਦਦ ਦੀ ਕੋਈ ਲੋੜ ਨਹੀਂ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਿੱਖੋ, ਜੇ ਤੁਸੀਂ ਸਾਡੀ ਹਕੂਮਤ ਨਾਲ ਸੁਲ੍ਹਾ ਕਰਵਾਉਣੀ ਸੀ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਤੱਤੀ ਤਵੀ ਉੱਤੇ ਬਿਠਾ ਕੇ ਉਹਦੇ ਤੋਂ ਪਹਿਲਾਂ ਪਾਣੀ ਦੀ ਦੇਗ ਵਿੱਚ ਉਬਾਲ ਕੇ ਉਹਨਾਂ ਦੇ ਸੀਸ ਅੰਦਰ ਤੱਤੀ ਰੇਤ ਪਾ ਕੇ ਰਾਵੀ ਦੇ ਠੰਡੇ ਪਾਣੀ ਅੰਦਰ ਡੁੱਬ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਔਰ ਉਦੋਂ ਤੁਸੀਂ ਕਿੱਥੇ ਗਏ ਸੀ ਔਰ ਸਾਡੀ ਹਕੂਮਤ ਨਾਲ ਸੁਲ੍ਹਾ ਉਦੋਂ ਕਿਉਂ ਨਾ ਕਰਵਾਈ? ਸਤਿਕਾਰਯੋਗ ਸਾਧ ਸੰਗਤ, ਮੈਂ ਅਰਜ਼ ਕਰਦੇ ਹਾਂ, ਸੱਚ ਅਤੇ ਝੂਠ ਦੀ ਹਮੇਸ਼ਾ ਦੁਨੀਆਂ ਉੱਤੇ ਸੰਸਾਰ ਅੰਦਰ ਜੰਗ ਰਹੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇੱਕ ਪਾਸੇ ਬਾਬੇ ਕੇ ਔਰ ਇੱਕ ਪਾਸੇ ਬਾਬਰ ਕੇ 1526 ਈਸਵੀ ਤੋਂ ਲੈ ਕੇ ਆਹਮੋ ਸਾਹਮਣੇ ਏਮਨਾਬਾਦ ਦੀ ਧਰਤੀ ਤੋਂ ਇਹਨਾਂ ਦੀ ਟੱਕਰ ਸ਼ੁਰੂ ਹੋਈ। ਸਤਿਕਾਰਯੋਗ ਸਾਧ ਸੰਗਤ, ਔਰ ਇਹ ਲਾਜ਼ਮੀ ਸੀ ਕਿ ਬਾਬੇ ਕੇ ਅਤੇ ਬਾਬਰਕਿਆਂ ਦੀ ਟੱਕਰ ਦਾ ਸਿੱਟਾ ਇੱਕ ਦਿਨ ਔਰ ਉਹਨਾਂ ਦੇ ਹੱਥ ਅੰਦਰ ਤਲਵਾਰਾਂ ਲੈ ਕੇ ਨਿਕਲੇਗਾ। ਸਤਿਕਾਰਯੋਗ ਸਾਧ ਸੰਗਤ, ਬੜੀ ਖੁਸ਼ੀ ਦੀ ਬਾਤ ਹੈ ਕਿ ਜਿਹੜੇ ਵਿਦਵਾਨ ਸੱਜਣ ਕੋਈ ਕੌਮ ਨੂੰ ਸੇਧ ਦੇ ਸਕਦੇ ਨੇ, ਪੋਟਿਆਂ ਉੱਤੇ ਗਿਣੇ ਜਾਣ ਵਾਲੇ ਵਿਦਵਾਨ ਸੱਜਣਾਂ ਵਿੱਚੋਂ ਮੋਰਲੀ ਕਤਾਰ ਵਿੱਚ ਆਪਣਾ ਨਾਮ ਰੱਖਣ ਵਾਲੇ ਸਿੱਖ ਕੌਮ ਦੇ ਨਾਮਵਾਰ ਪ੍ਰਚਾਰਕ ਕਥਾਵਾਚਕ ਜਿਹੜੇ ਹੁਣੇ ਹੁਣੇ ਗੁਰੂ ਦਰਬਾਰ ਵਿੱਚ ਆਏ ਨੇ, ਮੇਰੀ ਮੁਰਾਦ ਹੈ ਸਤਿਕਾਰਯੋਗ ਗਿਆਨੀ ਮੋਹਰ ਸਿੰਘ ਜੀ ਇੰਗਲੈਂਡ ਵਾਲੇ, ਬੜੇ ਉੱਚੇ ਸੁੱਚੇ ਖਿਆਲ ਨੇ ਉਹਨਾਂ ਦੇ। ਮੈਂ ਇੱਕ ਮਹੀਨਾ ਲਗਾਤਾਰ ਐਕਸਪੋਰਟ ਗੁਰਦੁਆਰਾ ਕਲਕੀਧਰ ਦਰਬਾਰ ਉਹਨਾਂ ਦੇ ਵਿਚਾਰ ਸ਼੍ਰਵਣ ਕੀਤੇ ਨੇ। ਸੱਚ ਜਾਣਿਆ ਜੇ ਇੱਕ ਕਥਾ ਕਰਨੀ ਜਾਂ ਸਟੇਜ ਉੱਤੇ ਲੈਕਚਰ ਦੇਣਾ, ਕੋਈ ਘੋਟਾ ਲਾਉਣ ਵਾਲੀ ਗੱਲ ਹੋਵੇਗੀ ਜਾਂ ਕਿਸੇ ਉੱਤੇ ਚੰਗੇ ਦੋ ਚਾਰ ਸ਼ਬਦ ਯਾਦ ਕਰਕੇ ਪ੍ਰਭਾਵ ਪਾਉਣ ਵਾਲੀ ਬਾਤ ਹੋਵੇਗੀ, ਪਰ ਜਿਹੜੇ ਵਿਦਵਾਨ ਸੱਜਣ ਆਪਣੇ ਦਿਲ ਤੋਂ ਆਪਣੀ ਸੋਚ ਨਾਲ ਗੁਰੂ ਚਰਨਾਂ ਨਾਲ ਪ੍ਰੇਰਨਾ ਦੇਣ ਵਾਸਤੇ ਕਿ ਗੁਰੂ ਕੀ ਹੈ ਔਰ ਕਿਸੇ ਦੇ ਦਿਮਾਗ ਅੰਦਰ ਗੱਲ ਬਿਠਾ ਸਕਣ, ਸਮਝਾ ਸਕਣ, ਉਹਨਾਂ ਸੱਜਣਾਂ ਵਿੱਚੋਂ ਮੋਹਰਲੀ ਕਤਾਰ ਅੰਦਰ ਇੱਕ ਨੇ, ਸਿੱਖ ਕੌਮ ਦੇ ਮਹਾਨ ਪ੍ਰਚਾਰਕ ਜੋ ਹੁਣੇ ਹੁਣੇ ਗੁਰੂ ਦਰਬਾਰ ਵਿੱਚ ਆਏ। ਬੜੀ ਖੁਸ਼ੀ ਦੀ ਬਾਤ ਹੈ, ਮੈਂ ਉਹਨਾਂ ਨੂੰ ਆਪਣੇ ਢਾਡੀ ਜਥੇ ਵੱਲੋਂ ਔਰ ਗੁਰੂ ਸੰਗਤ ਵੱਲੋਂ ਜੀ ਹੋਇਆਂ ਆਖਦਾ ਹਾਂ, ਕੱਲ੍ਹ ਤੋਂ ਤੁਹਾਡੀ ਸੇਵਾ ਵਿੱਚ ਸਟੇਜ ਉੱਤੇ ਆਪਣੇ ਵਿਚਾਰਾਂ ਨਾਲ ਤੁਹਾਨੂੰ ਨਿਹਾਲ ਕਰਨਗੇ। ਸੱਚ ਜਾਣਿਆ ਜੇ ਜਦੋਂ ਸਟੇਜ ਉੱਤੇ ਬੈਠ ਕੇ ਕਥਾ ਕਰਦੇ ਨੇ, ਫਿਰ ਆਪਣੇ ਦਿਲ ਤੋਂ ਜੋ ਉਹਨਾਂ ਦੇ ਹਿਰਦੇ ਅੰਦਰ ਦੁੱਖ ਹੈ, ਮੰਨ ਲਓ ਸ਼ਬਦ ਗੁਰੂ ਨਾਲ ਟੁੱਟਿਆਂ ਹੋਇਆਂ ਲੋਕਾਂ ਦਾ, ਉਸ ਨੂੰ ਆਪਣੇ ਸ਼ਬਦਾਂ ਦਾ ਸੰਗ੍ਰਹਿ ਦੇ ਕੇ ਔਰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰਦੇ ਨੇ ਕਿ ਅਸੀਂ ਕੀ ਹਾਂ ਅਤੇ ਕਿਸ ਪਾਸੇ ਜਾ ਰਹੇ ਹਾਂ ਔਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਕੀ ਕਹਿ ਰਹੇ। ਸਿਆਣੇ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਕੱਲ੍ਹ ਦਾ ਦੀਵਾਨ ਸੱਜੇਗਾ ਔਰ ਉਹ ਆਪਣੀ ਮਿਸਾਲ ਆਪ ਨੇ ਤੁਹਾਨੂੰ ਸਟੇਜ ਉੱਤੇ ਦਰਸ਼ਨਦਾਰੀ ਦੇ ਕੇ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕਰਨਗੇ। ਮੈਂ ਉਹਨਾਂ ਨੂੰ ਜਿਉਂ ਆਖਦਾ ਹਾਂ, ਅਰਦਾਸ ਕਰਦਾ ਹਾਂ ਗੁਰੂ ਦੇ ਚਰਨਾਂ ਅੰਦਰ ਕਿ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਕੌਮ ਦੀ ਸੇਵਾ ਵੱਧ ਤੋਂ ਵੱਧ ਕਰਨ ਦਾ ਮਾਣ ਬਖਸ਼ਿਸ਼ ਕਰਨ। ਆਹ ਇਤਿਹਾਸ ਦੀ ਵਿਚਾਰ ਵੀ ਨੇ ਕਰਿਆ ਸਹਿ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਜਿਹੜੀ ਬਾਬੇਕੇ ਅਤੇ ਬਾਬਕਿਆਂ ਦੀ ਟੱਕਰ ਲੱਗੀ ਹੋਈ 1526 ਈਸਵੀ ਤੋਂ ਏਮਨਾਬਾਦ ਦੀ ਧਰਤੀ ਤੋਂ ਸ਼ੁਰੂ ਹੋਈ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਅੰਦਰ ਜਦੋਂ ਉਹਨਾਂ ਨੂੰ ਤੱਤੀ ਤਵੀ ਉੱਤੇ ਬਿਠਾ ਕੇ ਉਬਲਦੀ ਦੇਗ ਅੰਦਰ ਉਬਾਲ ਕੇ ਸ਼ਹੀਦ ਕੀਤਾ ਗਿਆ, ਅਤੇ ਯਾਦ ਰੱਖਣਾ ਇੱਕ ਜਿਸਮਾਨੀ ਜਾਨ ਹਾਸਲ ਕਰਨ ਦੇ ਇਵਜ ਅੰਦਰ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਈ। ਜਹਾਂਗੀਰ ਤਦਕੇ ਜਹਾਂਗੀਰੀ ਅੰਦਰ ਆਪਣੀ ਜੋ ਜੀਵਨੀ ਲਿਖਦਾ ਹੈ ਉਹਦੇ ਅੰਦਰ ਉਹ ਲਿਖਦਾ ਹੋਇਆ ਕਹਿੰਦਾ ਹੈ ਕਿ ਮੈਂ ਬੜੇ ਚਿਰ ਤੋਂ ਸੁਣ ਰਿਹਾ ਸਾਂ ਬਿਆਸ ਦਰਿਆ ਦੇ ਕਿਨਾਰੇ ਉੱਤੇ ਇੱਕ ਕੂੜ ਦੀ ਦੁਕਾਨ ਪ੍ਰਚਲਿਤ ਹੈ,
ਮੈਨੂੰ ਮੌਕਾ ਮਿਲ ਜਾਏ ਜਿੱਡੀ ਛੇਤੀ ਹੋ ਸਕੇ ਮੈਂ ਉਸ ਕੂੜ ਦੀ ਦੁਕਾਨ ਨੂੰ ਬੰਦ ਕਰ ਸਕਾਂ। ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਹਿੰਦੁਸਤਾਨ ਦੇ ਤਖਤ ਦਾ ਮਾਲਕ ਬਣਿਆ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਨਾਲ 4 ਲੜਾਈਆਂ ਲੜੀਆਂ ਗਈਆਂ ਔਰ ਇਹਦੇ ਤੋਂ ਬਾਅਦ ਬਾਬੇ ਕੀ ਦੇ ਬਦਲਦੇ ਰਹੇ ਔਰ ਇੱਧਰੋਂ ਬਾਬਰਕਿਆਂ ਵਿੱਚੋਂ ਸ਼ਾਹਜਹਾਂ ਤੋਂ ਬਾਅਦ ਔਰੰਗਜ਼ੇਬ ਹਿੰਦੁਸਤਾਨ ਦੇ ਤਖਤ ਉੱਤੇ ਕਾਮਯਾਬ ਹੋਇਆ ਔਰ ਜਿਸ ਨੇ ਲਗਭਗ 49 ਸਾਲ ਹਿੰਦੁਸਤਾਨ ਦੀ ਹਕੂਮਤ ਆਪਣੇ ਹੱਥਾਂ ਅੰਦਰ ਰੱਖੀ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਿੱਲੀ ਦੇ ਚੌਂਕ ਚਾਂਦਨੀ ਅੰਦਰ ਇਹਨਾਂ ਦੇ ਰਾਜਕਾਲ ਅੰਦਰ ਸ਼ਹੀਦ ਕੀਤੇ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਸਿੱਖੋ ਸੁਲਹ ਕਰਵਾਉਣ ਵਾਲਿਓ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਉਦੋਂ ਤੁਸੀਂ ਸੁਲਹ ਕਰਵਾਉਣ ਵਾਲੇ ਕਿੱਥੇ ਗਏ ਸੀ? ਜਦੋਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੇ ਹਿੰਦੂ ਧਰਮ ਦੇ ਸਿਰ ਉੱਤੇ ਲਟਕਦੀ ਹੋਈ ਜ਼ੁਲਮੀ ਤਲਵਾਰ ਨੂੰ ਰੋਕਣ ਲਈ ਜਿਹੜੇ ਧੱਕੇ ਨਾਲ ਗਲ ਵਿੱਚੋਂ ਜਨੇਊ ਉਤਾਰੇ ਜਾ ਰਹੇ ਸਨ, ਧੱਕੇ ਨਾਲ ਸਿਰ ਉੱਤੋਂ ਧਰਮ ਦਾ ਨਿਸ਼ਾਨ ਚੋਟੀ ਪੜਤਾਂ ਦੀ ਕੱਟੀ ਜਾ ਰਹੀ ਸੀ ਔਰ ਆਪਣੇ ਸਿਰ ਦਾ ਬਲੀਦਾਨ ਦੇਣ ਵਾਸਤੇ ਗਏ ਸਨ ਔਰ ਦਿੱਲੀ ਦੇ ਚੌਂਕ ਚਾਂਦਨੀ ਅੰਦਰ ਸ਼ਹੀਦ ਹੋਏ ਔਰ ਉਦੋਂ ਤੁਸੀਂ ਸੁਲਹ ਨਾ ਕਰਵਾਈ, ਉਦੋਂ ਕਿੱਥੇ ਚਲੇ ਗਏ ਸੀ? ਜਦੋਂ ਹਕੂਮਤ ਦੇ ਕਰਿੰਦਿਆਂ ਨੇ, ਵਕਤ ਦੇ ਬਾਦਸ਼ਾਹ ਦੇ ਪੈਰੋਕਾਰਾਂ ਨੇ ਔਰ ਸਰਹਿੰਦ ਦੇ ਨਾਜ਼ਮ ਵਜ਼ੀਰ ਖਾਂ ਨੇ ਔਰ ਕਸਮਾਂ ਖਾ ਕੇ ਸਾਡੇ ਕੋਲੋਂ ਅਨੰਦਪੁਰ ਦਾ ਕਿਲ੍ਹਾ ਛੁਡਵਾਇਆ, ਉਦੋਂ ਤੁਸੀਂ ਸਾਡੀ ਸੁਲਹ ਹਕੂਮਤ ਨਾਲ ਕਿਉਂ ਨਾ ਕਰਵਾਈ? ਜਦੋਂ ਸਾਡਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ ਸਰਸਾ ਨਦੀ ਦੇ ਕਿਨਾਰੇ ਉੱਤੇ ਔਰ ਮਾਂ ਵਿਛੜ ਗਈ, ਮੇਰੇ ਮਹਿਲ ਵਿਛੜ ਗਏ, ਮੇਰੀਆਂ 2 ਮਾਸੂਮ ਜਿੰਦਾ ਸਦਾ ਵਾਸਤੇ ਮੇਰੇ ਤੋਂ ਅਲਵਿਦਾ ਹੋ ਗਈਆਂ, ਮੈਂ ਜਦੋਂ ਆਪਣੇ ਲਖਤੇ ਜਿਗਰ ਚਮਕੌਰ ਦੇ ਮੈਦਾਨੇ ਜੰਗ ਅੰਦਰ ਆਪਣੀਆਂ ਨਜ਼ਰਾਂ ਦੇ ਸਾਹਮਣੇ ਵਾਰ ਕੇ ਆਇਆ ਹਾਂ, ਕੁਰਬਾਨ ਕਰਕੇ ਆਇਆ ਹਾਂ, ਤੁਸੀਂ ਸਾਡੀ ਸੁਲਹ ਹਕੂਮਤ ਨਾਲ ਉਦੋਂ ਕਿਉਂ ਨਾ ਕਰਵਾਈ? ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਮੈਨੂੰ ਨੰਗੇ ਪੈਰੀ ਮਾਛੀ ਫਾੜੇ ਦੇ ਜੰਗਲਾਂ ਵਿੱਚ ਦੀ ਚੱਲਣਾ ਪਿਆ, ਉਦੋਂ ਤੁਸੀਂ ਸੁਲਹ ਕਰਵਾਉਣ ਵਾਲੇ ਕਿੱਥੇ ਗਏ ਸੀ? ਜਦੋਂ ਸਾਡੀਆਂ ਮਾਸੂਮ ਜਿੰਦਾ ਸਰਹੰਦ ਦੀ ਦੁਆਰ ਅੰਦਰ ਚਿਣਕੇ ਸਰਹਿੰਦ ਦੇ ਨਾਜ਼ਮ ਵਜ਼ੀਰ ਖਾਂ ਨੇ ਔਰ ਹੁਕਮ ਦੇ ਕੇ ਔਰ ਸ਼ਾਸ਼ਲ ਅਤੇ ਬਾਸ਼ਲ ਬੇਗ ਨੂੰ ਕੋਹ ਕੋਹ ਕੇ ਸ਼ਹੀਦ ਕਰਵਾਏ, ਉਦੋਂ ਤੁਸੀਂ ਸਾਡੀ ਸੁਲਹ ਹਕੂਮਤ ਨਾਲ ਕਿਉਂ ਨਾ ਕਰਵਾਈ? ਉਦੋਂ ਤੁਸੀਂ ਕਿੱਥੇ ਗਏ ਸੀ ਸਾਡੀ ਸੁਲਹ ਕਰਵਾਉਣ ਵਾਲੇ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਤੁਹਾਡੇ ਦਿਲ ਅੰਦਰ ਇਹ ਮਾਨ ਹੈ ਕਿ ਅਸੀਂ ਸੁਲਹ ਦਾ ਅਹਿਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰ ਉੱਤੇ ਚੜ੍ਹਾਉਣ ਵਾਸਤੇ ਆਏ ਹਾਂ ਅਤੇ ਮੈਨੂੰ ਐਸੀ ਕੋਈ ਸੁਲਹ ਪਰਵਾਲ ਨਹੀਂ, ਨਾ ਮੈਨੂੰ ਤੁਹਾਡੇ ਵਰਗੇ ਸਿੱਖਾਂ ਦੀ ਕੋਈ ਮਦਦ ਦੀ ਲੋੜ ਹੈ, ਮੈਂ ਤੁਹਾਡੇ ਵਰਗੇ ਦੀ ਕੋਈ ਮਦਦ ਨਹੀਂ ਚਾਹੁੰਦਾ, ਮੇਰੇ ਨਾਲੇ ਉਹ ਅਕਾਲ ਪੁਰਖ ਹੈ ਜਿਸ ਦੀ ਓਟ ਲੈ ਕੇ ਅਸੀਂ ਸਦਾ ਹੀ ਆਪਣੀ ਜ਼ਿੰਦਗੀ ਦੀ ਸੇਧ ਰੱਖੀ ਹੈ, ਉਹ ਅਕਾਲ ਪੁਰਖ ਅੱਜ ਵੀ ਮੇਰੇ ਨਾਲ ਹੈ। ਜਦੋਂ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਹ ਖਰੀਆਂ ਖਰੀਆਂ ਕਹੀਆਂ ਅਤੇ ਯਾਦ ਰੱਖਿਆ ਜੇ ਜੋ ਮਸੰਦ ਲੋਕ ਸਨ, ਜੋ ਸਰਕਾਰ ਦਾ ਪੱਖ ਪਾਲਣ ਵਾਲੇ ਸਨ, ਉਹਨਾਂ ਨੇ ਕਿਹਾ ਗਰੀਬ ਬਨਵਾ ਸਤਿਗੁਰੂ ਫਿਰ ਇਹ ਗੱਲ ਜਾਣ ਲਓ ਕਿ ਇਹ ਤੁਹਾਡੀ ਐਡੀ ਕਠਿਨ ਸਿੱਖੀ ਉਹ ਜਿਹੜੀ ਇਹ ਸਾਡੇ ਕੋਲੋਂ ਨਿਭਾਉਣੀ ਮੁਸ਼ਕਲ ਹੈ ਔਰ ਸਾਡੇ ਕੋਲੋਂ ਨਹੀਂ ਨਿਭਾਈ ਜਾਵੇਗੀ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਜਦੋਂ ਇਹ ਸ਼ਬਦ ਉਹਨਾਂ ਲੋਕਾਂ ਨੇ ਕਹੇ, ਮੈਂ ਅਰਜ਼ ਕਰਦੇ ਹਾਂ ਅੱਜ ਦੀ ਦੁਨੀਆਂ ਅੰਦਰ ਵੀ ਕਈ ਐਸੇ ਲੋਕ ਨੇ ਜਿਹੜੇ ਆਪਣਾ ਦਬ ਦਬਾਅ ਬਣਾ ਕੇ ਔਰ ਕਿਸੇ ਉੱਤੇ ਆਪਣਾ ਪ੍ਰਭਾਵ ਛੱਡਣਾ ਚਾਹੁੰਦੇ ਨੇ ਔਰ ਆਪਣਾ ਪ੍ਰਭਾਵ ਪਾਉਂਦੇ ਨੇ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਕਹੇ ਕਿ ਸਾਡੇ ਕੋਲੋਂ ਸਿੱਖੀ ਨਹੀਂ ਨਿਭੇਗੀ, ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੋਈ ਬਾਤ ਨਹੀਂ, ਤੁਸੀਂ ਜਾਓ ਔਰ ਜਿਸ ਨੇ ਸਿੱਖੀ ਨਿਭਾਉਣੀ ਹੈ ਖੰਡੇ ਦੀ ਤਾਰ ਉੱਤੇ ਚੱਲਣਾ ਪਏਗਾ। ਇਹ ਮਸੰਦ ਲੋਕ ਜਦੋਂ ਥੋੜ੍ਹੇ ਜਿਹੇ ਵਾਪਸ ਪਰਤਣ ਲੱਗੇ, ਇਹਨਾਂ ਆਖਿਆ ਗੁਰਦੇਵ ਇਹ ਗੱਲ ਆਪਣੇ ਮਨ ਵਿੱਚੋਂ ਨਾ ਵਸਾਰਿਆ ਜੇ ਕਿ ਤੁਹਾਨੂੰ ਕੋਈ ਖਤਰਾ ਨਹੀਂ, 8,000 ਫੌਜ ਲੈ ਕੇ ਸਰਹਿੰਦ ਦਾ ਨਵਾਬ ਵਜ਼ੀਰ ਖਾਂ ਤੁਹਾਡੇ ਉੱਤੇ ਹੁਣੇ ਹੁਣੇ ਹਮਲਾ ਕਰਨ ਵਾਸਤੇ ਆ ਰਿਹਾ ਹੈ ਔਰ ਤੁਹਾਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ। ਅਤੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ 8,000 ਫੌਜ ਲੈ ਕੇ ਵਜ਼ੀਰ ਖਾਂ ਸਾਡੇ ਉੱਤੇ ਹਮਲਾ ਕਰਨ ਵਾਸਤੇ ਆ ਰਿਹਾ ਹੈ, ਫਿਰ ਯਾਦ ਰੱਖਿਆ ਜੇ ਉਸ 8,000 ਫੌਜ ਨੂੰ ਰੋਕਣ ਵਾਸਤੇ ਵੀ ਮਾਝੇ ਦੀ ਧਰਤੀ ਉੱਤੋਂ ਸਰਦਾਰ ਔਰ ਸਾਡੇ ਆਣ ਪਹੁੰਚੇ ਨੇ, ਯਾਦ ਰੱਖਿਆ ਜੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਰਸਨਾ ਦੇ ਬੋਲ ਸਨ। ਮੇਰੇ ਹਜ਼ੂਰ ਜਾਣ ਗਏ ਕਿ ਜਿਹੜਾ ਮਾਝੇ ਦੀ ਧਰਤੀ ਉੱਤੋਂ ਜਥਾ ਸਰਦਾਰ ਮਹਾਂ ਸਿੰਘ ਦੀ ਕਮਾਂਡ ਥੱਲੇ ਆਇਆ ਹੈ, ਜਿਸ ਦੀ ਕਮਾਂਡ ਮਾਈ ਭਾਗੋ ਕਰ ਰਹੀ ਹੈ, ਜਿਹੜੇ ਆਪਣੇ ਘਰ ਛੱਡ ਕੇ ਆ ਗਏ ਨੇ, ਉਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਘਰ ਤੋਂ ਕੁਰਬਾਨ ਹੋਣ ਵਾਸਤੇ ਆਏ ਨੇ। ਯਾਦ ਰੱਖਿਆ ਜੇ ਜਦੋਂ ਹਜ਼ੂਰ ਨੇ ਇਹ ਸ਼ਬਦ ਕਹੇ ਆਪਣੀ ਰਸਨਾ ਉੱਤੋਂ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਹ ਸ਼ਬਦ ਕਹਿ ਕੇ ਜਵਾਬ ਦਿੱਤਾ ਕਿ ਸਾਡੇ ਸਿੰਘ ਵੀ ਉਹਨਾਂ ਨੂੰ ਰੋਕਣ ਵਾਸਤੇ ਆ ਗਏ ਨੇ, ਫਿਰ ਯਾਦ ਰੱਖਿਆ ਜੇ ਇਹ ਆਵਾਜ਼ ਭਾਈ ਮਹਾਂ ਸਿੰਘ ਦੇ ਕੰਨਾਂ ਅੰਦਰ ਪਈ, ਇਹ ਆਵਾਜ਼ ਭਾਈ ਮਾਇਕ ਕੌਰ ਦੇ ਕੰਨਾਂ ਵਿੱਚ ਪਈ। ਆਵਾਜ਼ ਦੇਖ ਕੇ ਮਾਈ ਭਾਗ ਕੌਰ ਨੇ ਆਖਿਆ, ਵੀਰੋ ਸਿੰਘੋ, ਜਿਹੜਾ ਗੁਰੂ ਸਾਨੂੰ ਫਤਿਹ ਬੁਲਾ ਕੇ ਅੱਗੇ ਤੁਰ ਗਿਆ, ਜਿਸ ਨੇ ਸਾਡੇ ਨਾਲ ਕੋਈ ਵਿਚਾਰ ਨਹੀਂ ਕੀਤੀ, ਜੇ ਆਪਣੇ ਗੁਰੂ ਨੂੰ ਮਨਾਉਣਾ ਹੈ ਫਿਰ ਯਾਦ ਰੱਖਿਆ ਜੇ ਆਪਣੇ ਸਿਰਾਂ ਦੀਆਂ ਭੇਟਾਂ ਦੇਣੀਆਂ ਪੈਣਗੀਆਂ, ਸਾਨੂੰ ਆਪਣੇ ਗੁਰੂ ਦੇ ਦਰ ਪ੍ਰਵਾਨ ਹੋਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪੈਣਗੀਆਂ। ਹੁਣ ਵਕਤ ਢਿੱਲਦਾ ਨਹੀਂ, ਇਹ ਆਖਰੀ ਵਕਤ ਹੈ, ਜੇ ਗੁਰੂ ਨੇ ਸਾਨੂੰ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲਿਆ ਤਾਂ ਅਸੀਂ ਇਹ ਕਹਿ ਲਵਾਂਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮਨਾ ਲਿਆ ਹੈ। ਜੇ ਨਾ ਸਮਾਂ ਹੱਥਾਂ ਵਿੱਚੋਂ ਨਿਕਲ ਗਿਆ, ਅਸੀਂ ਆਪਣੀਆਂ ਜਾਨਾਂ ਪ੍ਰਵਾਨ ਪਿਆਰੀਆਂ ਕਰ ਲਈਆਂ, ਫਿਰ ਯਾਦ ਰੱਖਿਆ ਜੇ ਗੁਰੂ ਚਰਨਾਂ ਨੂੰ ਟੁੱਟੇ ਹੀ ਸੰਸਾਰ ਤੋਂ ਕੂਚ ਕਰਾਂਗੇ। ਇਹ ਸ਼ਬਦ ਭਾਈ ਮਾਤ ਸਿੰਘ ਦੇ ਕੰਨਾਂ ਵਿੱਚ ਪਏ। ਸਤਿਕਾਰਯੋਗ ਸਾਧ ਸੰਗਤ, ਅੱਗੇ ਅੱਗੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇਹ ਗੱਲ ਕਹਿ ਕੇ ਕਿ ਸਾਡੇ 8,000 ਫੌਜੀਆਂ ਟਾਕਰਾ ਕਰਨ ਵਾਸਤੇ ਵੀ ਸਿੱਖ ਸਰਦਾਰ ਆ ਗਏ ਨੇ, ਖਦਰਾਣੇ ਦੀ ਢਾਬ ਵੱਲ ਤੁਰ ਪਏ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੱਗੇ ਅੱਗੇ ਜਾ ਰਹੇ ਸਨ, ਜਿਹੜੇ ਮਸੰਦ ਲੋਕ ਸਨ ਉਹ ਤੇ ਪਿੱਛੇ ਪਰਤੇ ਆਏ। ਔਰ ਭਾਈ ਮਾਤ ਸਿੰਘ ਦਾ ਜਥਾ ਜਦੋਂ ਇਹਨਾਂ ਨੇ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਦਰਾਣੇ ਦੀ ਢਾਬ ਵੱਲੇ ਵੱਧ ਰਹੇ ਨੇ, ਤੇ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਹੇ ਨੇ। ਇਤਿਹਾਸ ਕਹਿੰਦਾ ਲੀ ਖਿੱਚ ਕੇ ਧਰਤੀ ਉੱਤੇ ਸਰਦਾਰ ਮਹਾਂ ਸਿੰਘ ਨੇ ਵੰਗਾਰ ਦਿੰਦਿਆਂ ਹੋਇਆ ਆਪਣੇ ਸਰਦਾਰਾਂ ਨੂੰ ਜਿਹੜੇ ਸ਼ਬਦ ਕਹੇ, ਉਹ ਸਿੰਘੋ ਜੇ ਰੁੱਸੇ ਹੋਏ ਗੁਰੂ ਨੂੰ ਮਨਾਉਣਾ ਹੈ ਫਿਰ ਯਾਦ ਰੱਖਿਓ ਜੇ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪੈਣਗੀਆਂ। ਆਓ ਤੱਕੀਏ ਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ ਭਾਈ ਮਹਾਂ ਸਿੰਘ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣਨ ਤੋਂ ਬਾਅਦ ਜਿਹੜੇ ਉਸਦੇ ਸਰਦਾਰ ਮਾਝੇ ਦੀ ਧਰਤੀ ਤੋਂ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਦੇਣ ਵਾਸਤੇ ਗਏ ਸਨ, ਧਰਤੀ ਉੱਤੇ ਲੀਹ ਖਿੱਚ ਕੇ ਜਿਵੇਂ ਮਹਾਂ ਸਿੰਘ ਨੇ ਆਪਣੇ ਸਾਥੀਆਂ ਨੂੰ ਵਿਗਾੜਦਿਆਂ ਹੋਇਆ ਕੋਈ ਸ਼ਬਦ ਕਹੇ, ਤੁਹਾਡੀ ਜਥਾ ਇਹਨਾਂ ਸਤਰਾਂ ਰਾਹੀਂ ਬੇਨਤੀ ਹੈ ਇੰਦ ਕਰਿਆ।
ਬੇਟਾ ਰੱਖ
ਸਾਰੀ ਉੱਤੇ ਸਾਰ ਖੜਕਾ ਰਤਾ ਰੱਖਣਾ ਨਾ ਸਰਫਾ ਜਾਣਦਾ ਮਰੋ ਵੈਰੀਆਂ ਦੇ ਪੂਰਖ ਪਾ ਸੀਤਲਾ ਜਿੰਨੇ ਨੱਸਣਾ ਹੈ ਜਾਨ ਬਚਾ ਹੋ ਹੋ ਕਰਮਾ ਵਾਲਿਓ
ਹਯੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਸਿੰਘਾਂ ਨਾਲ ਇਹ ਸ਼ਬਦ ਕਰਨ ਤੋਂ ਬਾਅਦ ਲੱਖੀ ਜੰਗਲ ਵਾਲੇ ਖਦਰਾਣੇ ਦੀ ਟਾਪ ਵੱਲੇ ਵੱਧ ਰਹੇ ਸਨ। ਜਿਹੜਾ ਮਸੰਦ ਧੜਾ ਸੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨਾਲ ਗੱਲ ਕਰਨ ਤੋਂ ਬਾਅਦ ਪਿੱਛੇ ਹਟਿਆ ਅਤੇ ਭਾਈ ਮਹਾਂ ਸਿੰਘ ਦਾ ਜਥਾ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਗੱਲ ਸੁਣਨ ਤੋਂ ਬਾਅਦ ਜਦੋਂ ਇਹ ਸ਼ਬਦ ਕੰਨਾਂ ਵਿੱਚ ਪਏ ਕਿ ਜੇ 8,000 ਫੌਜ ਲੈ ਕੇ ਵਜ਼ੀਰ ਖਾਨ ਹਮਲਾ ਕਰਨ ਵਾਸਤੇ ਆ ਰਿਹਾ ਹੈ ਔਰ ਉਹਦਾ ਟਾਕਰਾ ਕਰਨ ਵਾਸਤੇ ਵੀ ਮਾਝੇ ਦੀ ਧਰਤੀ ਤੋਂ ਸਾਡੇ ਸਰਦਾਰ ਆ ਗਏ ਨੇ ਔਰ ਮਹਾਂ ਸਿੰਘ ਨੇ ਆਖਿਆ ਸਿੰਘੋ ਔਰ ਗੁਰੂ ਟੁੱਟ ਪਿਆ ਹੈ ਪਰ ਯਾਦ ਰੱਖਿਆ ਜੇ ਔਰ ਗੁਰੂ ਨੂੰ ਮਨਾਉਣ ਲਈ ਉਹਦੇ ਦਰ ਪ੍ਰਵਾਨ ਹੋਣ ਵਾਸਤੇ ਸਾਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪੈਣਗੀਆਂ। ਧਰਤੀ ਉੱਤੇ ਲੀਕ ਖਿੱਚ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਮਰ ਮਿਟਣ ਲਈ ਔਰ ਭਾਈ ਮਾਹ ਸਿੰਘ ਨੇ ਆਪਣੇ ਸਾਥੀਆਂ ਨੂੰ ਵੰਗਾਰ ਦਿੱਤੀ ਔਰ ਵੰਗਾਰ ਦੇਣ ਤੋਂ ਬਾਅਦ ਇਹ ਸ਼ਬਦ ਕਹੇ ਕਿ ਜੇ ਰੁੱਸੇ ਹੋਏ ਗੁਰੂ ਨੂੰ ਮਨਾਉਣਾ ਹੈ ਫਿਰ ਯਾਦ ਰੱਖਿਆ ਜੇ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪੈਣਗੀਆਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੱਗੇ ਅੱਗੇ ਜਾ ਰਹੇ ਸਨ ਅਤੇ ਜਿਹੜਾ ਭਾਈ ਮਹਾਂ ਸਿੰਘ ਦਾ ਜਥਾ ਸੀ ਉਹ ਧਰਤੀ ਉੱਤੇ ਲੀਹ ਖਿੱਚ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਆਪਾਂ ਕੁਰਬਾਨ ਕਰਨ ਲਈ ਸਾਰੇ ਮਹਾਂ ਸਿੰਘ ਦਾ ਸਾਥ ਦੇਣ ਵਾਸਤੇ ਮੈਦਾਨ ਅੰਦਰ ਆ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਿੱਛੇ ਪਿੱਛੇ ਤੁਰ ਪਏ। ਸਤਿਕਾਰਯੋਗ ਸਾਧ ਸੰਗਤ, ਜਿਹੜੇ ਮਸੰਦ ਲੋਕ ਇਹ ਗੱਲ ਕਹਿੰਦੇ ਸਨ ਕਿ ਤੁਸੀਂ ਭੁੱਲੜ ਹੋ, ਹਕੂਮਤ ਨਾਲ ਸੁਲਾਹ ਕਰਕੇ ਜ਼ਿੰਦਗੀ ਸੌਖਾ ਨਾ ਗੁਜ਼ਾਰੋ, ਉਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਜੇ ਸਰਹੰਦ ਦਾ ਨਵਾਬ ਵਜ਼ੀਰ ਖਾਨ ਫੌਜ ਲੈ ਕੇ ਹਮਲਾਵਰ ਹੋਇਆ, ਇਹਨਾਂ ਸਿੰਘ ਸਰਦਾਰਾਂ ਨੇ ਉਹਦਾ ਮੂੰਹ ਤੋੜਵਾਂ ਜਵਾਬ ਦਿੱਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਵਜ਼ੀਰ ਖਾਨ ਦੇ ਕਾਬੂ ਨਾ ਆਇਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਕੋਲੋਂ ਅਸੀਂ ਸਦਾ ਵਾਸਤੇ ਜਾਂਦੇ ਰਹਾਂਗੇ, ਮੱਥੇ ਲੱਗਣ ਜੋਗੇ ਨਹੀਂ ਰਵਾਂਗੇ, ਹੁਣ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਛੱਡ ਕੇ ਨਹੀਂ ਜਾਣਾ ਚਾਹੀਦਾ। ਅੱਗੇ ਅੱਗੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅਤੇ ਪਿੱਛੇ ਪਿੱਛੇ ਮਹਾਂ ਸਿੰਘ ਦਾ ਜਥਾ ਔਰ ਉਹਦੇ ਪਿੱਛੇ ਪਿੱਛੇ ਉਹ ਲੋਕ ਜਿਹੜੇ ਇਹ ਵਿਚਾਰ ਦਿਲ ਵਿੱਚ ਰੱਖਦੇ ਸਨ ਜੇ ਤਾਂ ਸਰਹਿੰਦ ਦੇ ਨਾਲ ਵਜ਼ੀਰ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਔਰ ਇੱਕ ਸਾਈਡ ਉੱਤੋਂ ਹੋ ਕੇ ਗੁਰੂ ਨੂੰ ਪਤਾ ਨਹੀਂ ਲੱਗਣ ਦਿੱਤਾ ਜਾਵੇਗਾ ਕਿ ਅਸੀਂ ਇਹਨਾਂ ਸਿੰਘਾਂ ਦੇ ਨਾਲ ਮੈਦਾਨੇ ਜੰਗ ਲੜੇ ਹਾਂ ਜਾਂ ਨਹੀਂ ਲੜੇ ਹਾਂ, ਜਦੋਂ ਗੁਰੂ ਆਵੇਗਾ ਉਹਦੇ ਸਾਹਮਣੇ ਹਾਜ਼ਰ ਹੋ ਕੇ ਕਹਾਂਗੇ ਅਸੀਂ ਤੁਹਾਡਾ ਸਾਥ ਦਿੱਤਾ ਹੈ। ਪਰ ਯਾਦ ਰੱਖਣਾ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਅੱਗੇ ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਖਦਰਾਣੇ ਦੀ ਟਾਪ ਵੱਲੇ ਜਾ ਰਹੇ ਸਨ। ਖਦਰਾਣਾ ਕੌਣ ਸੀ? ਜਿਸ ਨੂੰ ਖਦਰਾਣੇ ਦੀ ਟਾਪ ਆਖਿਆ ਜਾਂਦਾ ਹੈ, ਮੈਂ ਕੱਲ੍ਹ ਦੇ ਦੀਵਾਨ ਅੰਦਰ ਤੁਹਾਡੇ ਨਾਲ ਇਤਿਹਾਸ ਦੀ ਇਹ ਵਿਚਾਰ ਅਰਜ਼ ਕਰਾਂਗਾ ਕਿ ਖਦਰਾਣਾ ਕੌਣ ਸੀ ਜਿਸ ਟਾਪ ਉੱਤੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਿੰਘ ਸਰਦਾਰਾਂ ਨੇ ਕਬਜ਼ਾ ਕੀਤਾ। ਸਤਿਕਾਰਯੋਗ ਸਾਧ ਸੰਗਤ, ਹੁਣ ਇਹ ਮਾਝੇ ਦੀ ਧਰਤੀ ਤੋਂ ਗਏ ਹੋਏ ਸਿੰਘ ਸਰਦਾਰ ਜਿਹੜੇ ਨੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਆਪਾਂ ਕੁਰਬਾਨ ਕਿਵੇਂ ਕਰਦੇ ਨੇ ਅਤੇ ਹਜ਼ੂਰ ਰੁੱਸਿਆ ਹੋਇਆ ਇਹਨਾਂ ਉੱਤੇ ਕਿਵੇਂ ਟੁੱਟਦਾ ਹੈ, ਇਹ ਇਤਿਹਾਸ ਦੀ ਵਿਚਾਰ ਕੱਲ੍ਹ ਦੇ ਦੀਵਾਨ ਅੰਦਰ ਤੁਹਾਡੇ ਸਾਹਮਣੇ ਅਰਜ਼ ਕੀਤੀ ਜਾਏਗੀ। ਇਤਿਹਾਸ ਦਾ ਮਾਨ ਸਤਿਕਾਰ ਕਰਦਿਆਂ ਹੋਇਆਂ ਮੇਰੇ ਬਹੁਤ ਸਾਰੇ ਸਤਿਕਾਰਯੋਗ ਵੀਰਾਂ ਨੇ, ਮਾਤਾਵਾਂ ਨੇ, ਪਿਤਾ ਸਮਾਨ ਬਜ਼ੁਰਗਾਂ ਨੇ ਇਤਿਹਾਸ ਦੇ ਮਾਨ ਸਤਿਕਾਰ ਅੰਦਰ ਮਾਇਆ ਭੇਜੀ ਹੈ। ਅਰਦਾਸ ਕਰਦਾ ਹੈ ਕਿ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤਾਂ ਕਰਨ, ਜਿਹੜੇ ਖਜ਼ਾਨਿਆਂ ਵਿੱਚੋਂ ਮਾਇਆ ਹੀ ਸਤਿਗੁਰੂ ਖਜ਼ਾਨੇ ਭਰਪੂਰ ਕਰਨ ਦੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਮੈਂ ਇੱਕ ਦਿਨ ਸਟੇਜ ਉੱਤੇ ਕੀਰਤਨ ਕਰਿਆ ਸਾਂ, ਪੰਜਾਬ ਦੀ ਧਰਤੀ ਉੱਤੇ ਕੀਰਤਨ ਕਰਨ ਤੋਂ ਬਾਅਦ ਜਦੋਂ ਮੈਂ ਥੱਲੇ ਆਇਆ ਤੇ ਇੱਕ ਵੀਰ ਨੇ ਮੇਰੇ ਉੱਤੇ ਸਵਾਲ ਕੀਤਾ, ਉਹ ਕਹਿੰਦੇ ਕੋਮਲ ਜੀ ਜਦੋਂ ਤੁਸੀਂ ਸਟੇਜ ਉੱਤੇ ਖਲੋਂਦੇ ਹੋ ਤੁਹਾਨੂੰ ਗੁਰੂ ਕੀ ਸੰਗਤ ਉਦੋਂ ਮਾਇਆ ਦਿੰਦੀ ਹੈ ਪਰ ਜਦੋਂ ਤੁਸੀਂ ਇੱਧਰ ਉੱਧਰ ਤੁਰੇ ਫਿਰਦੇ ਸਾਡੇ ਕੋਲ ਆਉਂਦੇ ਉਦੋਂ ਤੁਹਾਨੂੰ ਕਿਉਂ ਨਹੀਂ ਕੋਈ ਮਾਇਆ ਦਿੰਦਾ? ਮੈਂ ਕਿਹਾ ਵੀਰ ਜੀ, ਜਿਹੜੀ ਗੁਰੂ ਕੀ ਸੰਗਤ ਹੈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਯਾਦ ਰੱਖਦੀ, ਜਦੋਂ ਨਥਮਲ ਅਤੇ ਅਬਦੁਲ ਢਾਡੀ ਨੂੰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਦਰਬਾਰ ਵਿੱਚ ਲਿਆਂਦਾ ਅਤੇ ਸੋਨੇ ਦੀਆਂ ਢੱਡਾਂ ਦੇ ਕੇ ਮਾਨ ਕੀਤਾ, ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਹਾਥੀਆਂ ਉੱਤੇ ਬਿਠਾ ਕੇ ਲਿਆਂਦਾ ਅਤੇ ਢਾਡੀਆਂ ਨੇ ਵਾਰਾਂ ਗਾਈਆਂ, ਅਤੇ ਇੱਕ ਦਿਨ ਨਥਮਲ ਅਤੇ ਅਬਦੁਲ ਢਾਡੀ ਨੇ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ, ਹਜ਼ੂਰ ਤੁਹਾਡੇ ਦਰਬਾਰ ਅੰਦਰ ਸਾਨੂੰ ਬਹੁਤ ਮਾਨ ਮਿਲਦਾ ਹੈ, ਜਦੋਂ ਸਰੀਰਕ ਤੌਰ 'ਤੇ ਤੁਸੀਂ ਸਾਡੇ ਕੋਲ ਨਹੀਂ ਹੋਵੋਗੇ ਫਿਰ ਸਾਡਾ ਮਾਨ ਕੌਣ ਕਰਿਆ ਕਰੇਗਾ? ਇੱਕ ਦਿਨ ਦਰਬਾਰ ਸਜਿਆ ਹੋਇਆ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੁੜੀ ਹੋਈ ਸੰਗਤ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਜਦੋਂ ਢਾਡੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਖਲੋ ਕੇ ਢੱਡ ਸਰੰਗੇ ਨਾਲ ਕੀਰਤਨ ਕਰੇਗਾ ਉਦੋਂ ਗੁਰੂ ਕੀ ਸੰਗਤ ਉਹਨਾਂ ਨੂੰ ਮਾਲੋਮਾਲ ਕਰ ਦਿਆ ਕਰੇਗੀ। ਅਤੇ ਮੇਰੇ ਹਜ਼ੂਰ ਨੇ ਇਹ ਵੀ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਢਾਡੀ ਕਿਸੇ ਰਾਜੇ ਮਹਾਰਾਜ ਦੇ ਦਰਬਾਰ ਵਿੱਚ ਖਲੋ ਕੇ ਕਿਸੇ ਮਨੁੱਖ ਦੀ ਉਸਤਤ ਨਹੀਂ ਕਰੇਗਾ, ਉਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਘਰ ਦੀ ਇਤਿਹਾਸ ਦੀ ਵਾਰ ਬਿਨੇ ਕਰੇਗਾ ਔਰ ਗੁਰੂ ਕੀ ਸੰਗਤ ਉਸ ਨੂੰ ਮਾਲੋਮਾਲ ਕਰਦਿਆ ਕਰੇਗੀ। ਨਾ ਗੁਰੂ ਕੀ ਸੰਗਤ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਅੱਜ ਤੱਕ ਉਲਟਾਇਆ ਹੈ ਅਤੇ ਨਾ ਅੱਜ ਤੱਕ ਢਾਡੀਆਂ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਉਸ ਹੁਕਮ ਨੂੰ ਉਲਟਾਉਣ ਦਾ ਯਤਨ ਕੀਤਾ ਹੈ। ਜਦੋਂ ਢਾਡੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਖਲੋ ਕੇ ਵਾਰ ਬਿਨੇ ਕਰਦਾ ਹੈ, ਫਿਰ ਯਾਦ ਰੱਖਿਆ ਜੇ ਗੁਰੂ ਕੀ ਸੰਗਤ ਢਾਡੀਆਂ ਨੂੰ ਮਾਲੋਮਾਲ ਕਰ ਦਿੰਦੀ ਹੈ, ਇਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਨਾ ਮੇਰਾ ਨਾ ਤੁਹਾਡਾ ਕਿਸੇ ਦਾ ਲੱਗਿਆ ਹੋਇਆ, ਇਹ ਬੁਲਾਈ ਹੋਈ ਪਰੰਪਰਾ ਜਾਂ ਕਿਸੇ ਦੀ ਨਹੀਂ, ਇਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਫਰਮਾਨ ਹੈ। ਸਤਿਕਾਰਯੋਗ ਸਾਧ ਸੰਗਤ, ਆਪ ਨੇ ਬਹੁਤ ਮਾਇਆ ਦੇ ਕੇ ਇਤਿਹਾਸ ਦਾ ਮਾਨ ਕੀਤਾ ਹੈ। ਅਰਦਾਸ ਕਰਦਾ ਹਾਂ ਜਿਹੜੇ ਖਜ਼ਾਨੇ ਵਿੱਚੋਂ ਮਾਇਆ ਆਈ ਹੈ, ਮੇਰੇ ਸਤਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀਆਂ ਕਲਾ ਪਰਿਵਾਰਾਂ ਨੂੰ ਤੰਦਰੁਸਤੀ ਦੀਆਂ ਦਾਤਾਂ ਮੇਰੇ ਹਜ਼ੂਰ ਬਖਸ਼ਿਸ਼ ਕਰਨ ਅਤੇ ਤੁਹਾਡਾ ਕਦਮ ਕਦਮ ਲੇਖੇ ਵਿੱਚ ਲਾਉਣ, ਆਪਣੇ ਦਰੋਂ ਕਰੋਂ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਤੋਰਨ, ਇਹ ਅਰਦਾਸ ਬੇਨਤੀ ਕਰਦਾ ਹੋਇਆ ਹੋਈਆਂ ਭੁੱਲਾਂ ਦੀ ਮਾਫ਼ੀ ਮੰਗ ਕੇ ਫਤਿਹ ਅਰਜ਼ ਕਰਦਾ ਹਾਂ ਅਤੇ ਨਾਲ ਹੀ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਓ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਜਾਪ ਸਾਰੇ ਜਣੇ ਰਲ ਕੇ ਕਰੀਏ, ਫਿਰ ਅਰਦਾਸ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਗੁਜ਼ਾਰੀ ਜਾਏਗੀ। ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਦੇ ਹੋਏ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ,
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ,
ਸੁਪਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਹਿਬਾ ਕਿਆ ਨਹੀਂ ਕਰਤੇ ਰੇ,
ਕਰਤਾ ਤੇਰੇ ਸਭ ਕੁਛ ਹੈ ਜਿਸਨੇ ਹੈ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੇ ਮਨ ਵਸਿਆ ਵਾਚੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ,
ਸਾਚਾ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਦਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਗੁਰਬਾਣ ਕੀਤਾ ਗੁਰ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ,
ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤੇਤ ਕਰਸ ਪਾਗੈ, ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ,
ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ,
ਹੋਰ ਧਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ,
ਕਹੇ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ।
ਆਨੰਦ ਸੁਣੋ ਵਾਡੇ ਭਾਗੀ ਹੋ ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ।
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।
ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।
ਸੁਣਤੇ ਬਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ।
ਪਵਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ।
ਦਿਵਸ ਰਾਤ ਦੋਇਦਾਈ ਦਾਇਆ ਖੇਲੇ ਸਗਲ ਜਗਤ।
ਚੰਗਿਆਂ ਬੁਰਿਆਂ ਵਾਚੇ ਧਰਮ ਹਦੂਰ।
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।
ਜਿੰਨੀ ਨਾਮ ਤਿਆਗੇ ਬਸਕਤ ਕਾਲ।
ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ।
ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ।
ਨਾਨਕ ਤੇ ਮੁਖੀ
ਉਜਲੇ ਕੇਤੀ ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।